ਜਿਸ ਅੱਗ ਬਲਦੀ ਹੈ ਜਲ ਤੋਂ ਬਲ ਤੋਂ ਤੌਂਕਿਆ। ਮੈਂ ਤਾਂ ਭੱਜ ਕੇ ਥੋੜੀ ਸ਼ਰਨ ਵਿੱਚ ਆਇਆ ਹਾਂ, ਬਾਹਰ ਤਾਂ ਕਲ ਯੁੱਗ ਹੈ, ਵਿਸ਼ੇ ਵਿਕਾਰ ਨੇ, ਗੰਦਗੀ ਗੰਦਗੀ ਹੈ। ਇੱਕ ਉਹ ਅਸਥਾਨ ਜਿਹਦੇ ਬਾਰੇ ਮਹਾਰਾਜ ਕਹਿੰਦੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਪਵਿੱਤਰ ਅਸਥਾਨ ਹੈ, ਜਿੱਥੇ ਸ਼ਾਂਤੀ ਹੈ, ਜਿੱਥੇ ਮਨ ਦੀ ਇਕਾਗਰਤਾ ਹੈ। ਇੱਕ ਦਿਨ ਨਾ ਆਉਣ ਤੁਸੀਂ ਕਥਾ ਸੁਣਨ, ਫਿਰ ਕੀ ਹੁੰਦਾ, ਸਾਰਾ ਦਿਨ ਤੜਫਦੇ ਰਹਿੰਦੇ ਹੋ, ਅੱਜ ਗਏ ਨਹੀਂ, ਮੇਰਾ ਅੱਜ ਕੁਛ ਗਵਾਚ ਗਿਆ ਲੱਗਦਾ, ਅੱਜ ਉਹ ਸ਼ਾਂਤੀ ਨਹੀਂ ਬਣੀ ਮਨ ਦੇ ਅੰਦਰ। ਕਿਉਂ? ਉਹ ਠੰਡੀ ਥਾਂ ਤੇ ਨਹੀਂ ਆਏ। ਇੱਕ ਵਾਰੀ ਠੰਡ ਲੈ ਜਾਓ, ਸਾਰਾ ਦਿਨ ਮੌਜਾਂ ਕਰੋ, ਫਿਰ ਸ਼ਾਮ ਨੂੰ ਜੇ ਫਿਰ ਸੁਣਨੀ ਕਥਾ ਫਿਰ ਸ਼ਾਮ ਨੂੰ ਆ ਜਾਓ। ਅਸੀਂ ਤਾਂ ਇੱਥੇ ਬੈਠੇ ਹੁੰਦੇ, ਸ਼ਾਮ ਨੂੰ ਫਿਰ ਕਥਾ ਹੁੰਦੀ ਹੈ। ਸਵਾ ਪੰਜ ਤੋਂ ਸਵਾ ਛੇ ਦਾ ਟਾਈਮ ਹੋ ਗਿਆ ਅੱਜ ਤੋਂ ਸ਼ਾਮ ਦਾ, ਉਹ ਕਈ ਪ੍ਰੇਮੀਆਂ ਨਹੀਂ ਵੀ ਪਤਾ ਹੁੰਦਾ। ਇਸ ਕਰਕੇ ਸਵਾ ਪੰਜ ਤੋਂ ਸਵਾ ਛੇ ਫਿਰ ਸੁਣੋ ਕਿ ਕਰਤਾਰ ਦੀ ਸਮਰੱਥਾ ਕਿੰਨੀ ਹੈ। ਕਰਨ ਕਾਰਨ ਪ੍ਰਭ ਏਕ ਹੈ। ਅੱਜ ਵੀ ਸੁਣਿਆ ਆਪਾਂ, ਸਾਰੇ ਕਾਰਜਾਂ ਨੂੰ ਕਰਨ ਲਈ ਕੌਣ ਸਮਰੱਥ ਹੈ? ਕਾਲ ਪੁਰਖ ਵਾਹਿਗੁਰੂ। ਨਿਸ਼ਾਨੇ ਸੇਧ ਸੇਧ ਕੇ ਦੇਖ ਲਏ, ਪਰ ਉਹਨਾਂ ਦੇ ਉੱਤੇ ਵਾਰ ਨਹੀਂ ਹੁੰਦਾ, ਉਹਨਾਂ ਨੂੰ ਕੋਈ ਕੱਟ ਨਹੀਂ ਸਕਦਾ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾ ਕਾ ਰੂਪ, ਉਹ ਸਾਰਿਆਂ ਨਾਲੋਂ ਉੱਚਾ ਰੂਪ ਹੈ। ਕੋਈ ਕੱਟ ਨਹੀਂ ਸਕਦਾ, ਕੋਈ ਵੱਢ ਨਹੀਂ ਸਕਦਾ, ਕੋਈ ਸਾੜ ਨਹੀਂ ਸਕਦਾ। ਜੇ ਉਹਨਾਂ ਦੀ ਸ਼ਰਨ ਵਿੱਚ ਆ ਜਾਓ ਤਾਂ ਫਿਰ ਉਵੇਂ ਹੀ ਬਣਾ ਲੈਂਦੇ ਨੇ। ਇਸ ਕਰਕੇ ਮਹਾਰਾਜ ਅੱਗੇ ਬੇਨਤੀਆਂ ਕਰੀਏ, ਅਸੀਂ ਵੀ ਖੋਟੀ ਬੁੱਧੀ ਵਾਲੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਜੀ, ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ ਜੀ। ਤੁਹਾਨੂੰ ਲਾਜ ਹੈ ਹੁਣ, ਲੋਕ ਕੱਲ ਨੂੰ ਇਹ ਕਹਿਣਗੇ ਗੁਰਦੁਆਰੇ ਬੜਾ ਜਾਂਦਾ ਸੀ, ਹੁਣ ਇਹ ਤੁਹਾਡਾ ਨੋ ਹੀ ਲੱਗਣਾ ਬਸ। ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ। ਕੀ ਚਾਹੁੰਦਾ? ਮਹਾਰਾਜ ਮੈਨੂੰ ਆਪਣਾ ਨਾਮ ਦਿਓ, ਬਸ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ। ਮੈਂ ਇਹੀ ਦਾਤ ਆਪਦੇ ਚਰਨਾਂ 'ਚ ਹਾਜ਼ਰ ਹੋ ਕੇ ਗਰੀਬ ਮੰਗਦਾ ਜੀ। ਖੋਟੀ ਬੁੱਧੀ ਹੈ ਜੀ ਸਾਡੀ, ਸਾਨੂੰ ਮੰਗਣਾ ਵੀ ਨਹੀਂ ਆਉਂਦਾ ਜੀ। ਇਸ ਕਰਕੇ ਅਸੀਂ ਤਾਂ ਤੁਹਾਡੀਆਂ ਪੰਗਤੀਆਂ ਰਾਹੀਂ ਤੁਹਾਡੇ ਤੋਂ ਮੰਗਦੇ ਹਾਂ। ਇਹ ਤੁਸੀਂ ਹੀ ਲਿਖਿਆ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ, ਉਸੇ ਬਚਨ ਨੂੰ ਹੀ ਅਸੀਂ ਇਸ ਤਰ੍ਹਾਂ ਗਾ ਕੇ ਕਹਿੰਦੇ ਹਾਂ ਜੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਵਿਸਰ ਨਾਹੀ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ। ਵਾਹਿ ਗੁਰੂ, ਵਾਹਿ ਨਿਤਨੇਮ ਦੇ ਨਾਲ। ਸੋ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਆਪਣੇ ਤੇ ਕਿ ਗੁਰਸਿੱਖਾਂ ਨੂੰ ਗਿਆਨ ਹੋ ਜਾਵੇ। ਮਨ ਸਮਝਾਵਣ ਕਾਰਨ ਕਛੂਕ ਪੜੀਆ ਗਿਆਨ, ਜਿਵੇਂ ਹੁਣ ਆਪਾਂ ਕਿਹਾ ਸੀ ਅੰਧਿਆਰੇ ਦੀਪਕ ਚਾਹੀਏ, ਗੁਰਬਾਣੀ ਤਾਂ ਬਹੁਤ ਵੱਡਾ ਦੀਪਕ, ਸਿੱਧਾ ਬ੍ਰਹਮ ਗਿਆਨ ਹੀ ਦੇਤਾ ਅਕਾਲ ਪੁਰਖ ਵਾਹਿਗੁਰੂ ਨੇ। ਸੋ ਇਸ ਕਰਕੇ ਮਹਾਰਾਜ ਉਪਦੇਸ਼ ਕਰਦੇ ਨੇ ਅੱਜ, ਰਾਗ ਕਲਿਆਣ ਪਾਤਸ਼ਾਹੀ ਦਸਵੀਂ, ਦਸਵੇਂ ਪਾਤਸ਼ਾਹ ਮਹਾਰਾਜ ਕਲਿਆਣ ਰਾਗ ਦੇ ਵਿੱਚ ਉਪਦੇਸ਼ ਕਰਦੇ ਨੇ। ਮਹਾਰਾਜ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮੰਨੋ। ਜਿਹੜੇ ਕਰਤਾਰ ਦੇ ਕਿਰਤਮ ਨੇ, ਕਰਤਾਰ ਨੇ ਜਿਨ੍ਹਾਂ ਨੂੰ ਬਣਾਇਆ ਹੈ, ਕਰਤਾਰ ਤੋਂ ਬਿਨਾਂ ਉਹਦੀ ਬਣਾਏ ਹੋਏ ਕਿਰਤਮ ਨੂੰ ਨਾ ਮੰਨੋ, ਭਾਵ ਕਰਤਾਰ ਨੂੰ ਹੀ ਮੰਨੋ। ਹੁਣ ਕਰਤਾਰ ਨੇ ਬਹੁਤ ਕੁਛ ਬਣਾਇਆ, ਇਹਨੂੰ ਕਿਹਨੂੰ ਮੰਨੋਗੇ? ਕਹਿੰਦੇ ਭਟਕੋ ਨਾ, ਕਰਤਾਰ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾਇਆ, ਮਾਇਆ ਬਣਾਈ, 33 ਕਰੋੜ ਦੇਵਤਾ, ਦੈਂਤ, 84 ਲੱਖ ਜੂਨ, ਇਹ ਚੰਦਰਮਾ, ਤਾਰੇ, ਸੂਰਜ, ਇਹ ਸਭ ਕੁਛ ਕਰਤਾਰ ਨੇ ਬਣਾਇਆ। ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਨੂੰ ਛੱਡ ਕੇ ਉਹਦੀ ਕਿਰਤ ਜਿਹੜੀ ਆ ਉਸ ਨੂੰ ਕਿਉਂ ਮੰਨਦੇ ਹੋ? ਉਹਨੂੰ ਮੱਥਾ ਟੇਕਿਆ ਜਾ ਕੇ ਵੀ ਕਿਰਤਮ ਉਹ ਜਿਹੜੇ ਬਣਾਏ ਹੋਏ ਨੇ ਅਕਾਲ ਪੁਰਖ ਨੇ ਉਹਨਾਂ ਨੂੰ ਜਾ ਕੇ ਮੰਨਣ ਦੀ ਜਗ੍ਹਾ ਤੇ ਕਰਤਾਰ ਨੂੰ ਹੀ ਮੰਨਣਾ ਸੀ। ਪਰ ਇਹਨਾਂ ਜੀਵਾਂ ਨੇ ਕਰਤਾਰ ਨੂੰ ਛੱਡ ਕੇ ਕਰਤਾਰ ਦੀ ਬਣਾਈ ਹੋਈ ਰਚਨਾ ਜਿਹੜੀ ਸੀ ਰਚਨਾ ਨੂੰ ਵੱਡਾ ਮੰਨ ਲਿਆ, ਕਰਤਾਰ ਨੂੰ ਛੋਟਾ ਮੰਨ ਲਿਆ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਹੈ ਆਦ, ਜੋ ਆਦ ਰੂਪ ਹੈ ਸਾਰਿਆਂ ਦਾ, ਅਜੋਨ ਜੂਨਾ ਤੋਂ ਰਹਿਤ ਹੈ, ਅਜੈ ਜੋ ਜਿੱਤਣ ਤੋਂ ਰਹਿਤ ਹੈ, ਅਵਿਨਾਸ਼ੀ ਜੋ ਨਾਸ ਤੋਂ ਰਹਿਤ ਹੈ। ਹੁਣ ਕਹਿੰਦੇ ਜਿਹੜਾ ਕਰਤਾਰ ਨੇ ਕਿਰਤਮ ਬਣਾਈ ਆਪਣੀ, ਜਿਨੇ ਬਣਾਏ ਨੇ ਆਪਣੇ ਦੇਵਤੇ ਆਦਿਕ ਬਣਾਏ ਨੇ, ਹੋਰ ਬਣਾਏ ਨੇ, ਉਹਨਾਂ ਵਿੱਚੋਂ ਕੋਈ ਆਦ ਹੈ, ਕੋਈ ਅਜੋਨ ਹੈ, ਕੋਈ ਅਜੈ ਜਾਂ ਕੋਈ ਅਵਿਨਾਸ਼ੀ ਉਹਨਾਂ ਵਿੱਚੋਂ ਹੋਵੇ? ਕੋਈ ਵੀ ਨਹੀਂ ਐਸਾ ਹੈ, ਸਾਰੇ ਹੀ ਨਾਸ਼ਵੰਤ ਨੇ। ਆਦ ਅਜੋਨ ਅਜੈ ਅਵਿਨਾਸ਼ੀ ਤੇ ਪਰਮੇਸ਼ਰ ਜਾਣੋ, ਸਿਰਫ ਵਾਹਿਗੁਰੂ ਨੂੰ ਹੀ ਜਾਣੋ ਕਿ ਵਾਹਿਗੁਰੂ ਹੀ ਸਾਰਿਆਂ ਦਾ ਆਦ ਰੂਪ ਹੈ, ਵਾਹਿਗੁਰੂ ਹੀ ਜੂਨਾਂ ਤੋਂ ਰਹਿਤ ਹੈ, ਵਾਹਿਗੁਰੂ ਹੀ ਜਿੱਤਣ ਤੋਂ ਰਹਿਤ ਹੈ, ਵਾਹਿਗੁਰੂ ਹੀ ਨਾਸ ਤੋਂ ਰਹਿਤ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਬਚਨ, ਕਹਾਂ ਭਇਓ ਜੋ ਆਨ ਜਗਤ ਮੈਂ, ਦਸਕ ਅਸੁਰ ਹਰ ਘਾਏ। ਕਹਿੰਦੇ ਕੀ ਹੋ ਗਿਆ, ਕਹਾਂ ਭਇਓ ਜੋ ਆਨ ਜਗਤ ਮੈਂ, ਜੇ ਜੱਗ ਵਿੱਚ ਆ ਕੇ ਹੁਣ ਤੱਕ 23 ਅਵਤਾਰ ਧਾਰੇ ਨੇ ਵਿਸ਼ਨੂੰ ਜੀ ਨੇ, ਦਸਕ ਅਸੁਰ ਹਰ ਘਾਏ, ਅਸੁਰ ਹੁੰਦੇ ਦੈਂਤ, ਹਰ ਹੁੰਦੇ ਵਿਸ਼ਨੂੰ, ਘਾਏ ਹੁੰਦੇ ਮਾਰੇ, ਦਸਕ ਦੈਂਤ ਮਾਰ ਕੇ ਵਿਸ਼ਨੂੰ ਰੱਬ ਬਣ ਗਿਆ। ਕਹਿੰਦੇ ਕਹਾਂ ਭਇਓ ਜੋ ਆਨ ਜਗਤ ਮੈਂ, ਦਸਕ ਅਸੁਰ ਹਰ ਘਾਏ। ਕੀ ਹੋ ਗਿਆ ਜੇ ਦਸਾਂ ਸਿਰਾਂ ਵਾਲਾ ਰਾਵਣ ਮਾਰਤਾ ਜਾਂ ਹਰਨਾਕਸ਼ ਮਾਰਤਾ, ਰੱਬ ਨੇ ਉਹਨੂੰ ਭੇਜਤਾ ਸ਼ਕਤੀਆਂ ਦੇ ਕੇ ਵਿਸ਼ਨੂੰ ਜੀ ਨੂੰ, ਤੇ ਇਹਦਾ ਮਤਲਬ ਰੱਬ ਬਣ ਗਿਆ। ਮਹਾਰਾਜ ਕਹਿੰਦੇ ਅਧਿਕ ਪ੍ਰਪੰਚ ਦਿਖਾਏ ਸਭਨ ਕਹੈ, ਦੁਨੀਆਂ ਨੂੰ ਬਹੁਤਾ ਜ਼ਿਆਦਾ ਪ੍ਰਪੰਚ ਦਿਖਾ ਕਰਕੇ, ਕਈ ਪ੍ਰਕਾਰ ਦੇ ਕਰਮ ਦਿਖਾ ਕਰਕੇ ਆਪ ਹੈ ਬ੍ਰਹਮ ਕਹਾਏ। ਕਹਿੰਦੇ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਪਿਆ, ਭੇਜਿਆ ਤਾਂ ਸੀ ਉਹਨੂੰ ਵੀ ਹਰਨਾਕਸ਼ ਨੂੰ ਮਾਰਨਾ, ਬਈ ਭੇਜਿਆ ਸੀ ਰਾਵਣ ਨੂੰ ਮਾਰਨਾ, ਕੰਸ ਨੂੰ ਮਾਰਨਾ ਹੈ, ਦੈਂਤਾਂ ਨੂੰ ਮਾਰਨਾ ਹੈ, ਰਾਕਸ਼ਣੀਆਂ ਨੂੰ ਮਾਰਨਾ ਹੈ। ਚਲੋ ਠੀਕ ਹੈ, ਵਾਹਿਗੁਰੂ ਨੇ ਸ਼ਕਤੀਆਂ ਦੇ ਕੇ ਭੇਜ ਦਿੱਤਾ, ਤੇ ਜੇ ਉਹਨੇ ਆ ਕੇ ਮਾਰ ਦਿੱਤੇ ਦੈਂਤ ਤਾਂ ਇੰਨਾ ਕੁ ਪ੍ਰਪੰਚ ਕਰਕੇ ਹੁਣ ਆਪ ਲੋਕਾਂ ਨੂੰ ਕਹਿਣ ਲੱਗ ਪਿਆ ਮੈਂ ਹੀ ਬ੍ਰਹਮ ਹਾਂ, ਲੋਕ ਉਹਨੂੰ ਹੀ ਬ੍ਰਹਮ ਕਹਿਣ ਲੱਗ ਪਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜੋ ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਿਹੜਾ ਸਾਰਿਆਂ ਨੂੰ ਭੰਨਣ ਵਾਲਾ, ਗੜਨ ਘੜਨ ਵਾਲਾ, ਭੰਨਣ ਗੜਨ ਨੂੰ ਜਿਹੜਾ ਸਮਰੱਥ ਹੈ ਸਦਾ ਵਾਹਿਗੁਰੂ, ਸੋ ਕਿਵੇਂ ਜਾਤ ਗਿਣਾਇਓ, ਉਹ ਕਿਵੇਂ ਗਿਣਿਆ ਜਾ ਸਕਦਾ ਵਿਸ਼ਨੂੰ ਵਿੱਚ? ਅਸੀਂ ਉਹਨੂੰ ਕਿੱਦਾਂ ਕਹਿ ਦਈਏ ਕਿ ਵਿਸ਼ਨੂੰ ਨੂੰ ਕਿਵੇਂ ਕਹਿੰਦੇ ਤੂੰ ਪਰਮਾਤਮਾ ਹੈ? ਓਦਾਂ ਠੀਕ ਹੈ, ਉਹ ਵਾਹਿਗੁਰੂ ਦੀ ਸ਼ਕਤੀ ਹੈ, ਸਤਿਕਾਰਯੋਗ ਹੈ ਸਾਰੇ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਜਿਹਦਾ ਜਿਹਦਾ ਸਤਿਕਾਰ ਬਣਦਾ ਉੱਥੇ ਉਹਦਾ ਕਰਨਾ ਠੀਕ ਹੈ। ਚਲੋ ਵੀ ਠੀਕ ਹੈ, ਉਹਨੂੰ ਰੱਬ ਨੇ ਇੰਨੀਆਂ ਸ਼ਕਤੀਆਂ ਦਿੱਤੀਆਂ ਨੇ, ਪਰ ਆਹ ਕੀ ਗੱਲ ਹੋਈ ਵੀ ਦਸਕ ਦੈਂਤ ਮਾਰਤੇ ਤੇ ਮੈਨੂੰ ਰੱਬ ਮੰਨੋ ਵੀ ਮੈਂ ਰੱਬ ਹਾਂ, ਮੈਨੂੰ ਮੱਥਾ ਟੇਕੋ ਸਾਰੇ ਜਾਣੇ? ਕਹਿੰਦੇ ਇਹ ਕਿਵੇਂ ਹੋ ਸਕਦਾ? ਤਾਂ ਤੇ ਸਰਬ ਕਾਲ ਕੇ ਆਸਕੋ ਘਾਏ ਬਚਾਏ ਨਾ ਆਇਓ। ਕਹਿੰਦੇ ਤਾਂ ਕਿ ਉਹ ਜਿਹੜਾ ਸਾਰਿਆਂ ਦਾ ਕਾਲ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਜਿਹੜਾ ਅਸ ਤਲਵਾਰ ਜਦੋਂ ਚੱਲਦੀ ਹੈ, ਜਦੋਂ ਮੌਤ ਦੀ ਤਲਵਾਰ ਚੱਲਦੀ ਹੈ ਉਹਦੀ, ਤਾਂ ਉਦੋਂ ਫਿਰ ਕੌਣ ਬਚ ਸਕਦਾ? ਉਦੋਂ ਵਿਸ਼ਨੂੰ ਬਚ ਜਾਵੇਗਾ, ਬ੍ਰਹਮਾ ਬਚ ਜਾਏਗਾ? ਜਦੋਂ ਅਕਾਲ ਦੀ ਤਲਵਾਰ ਚੱਲਣੀ ਹੈ ਤਾਂ ਸ਼ਿਵਜੀ ਬਚ ਜਾਏਗਾ? ਉਦੋਂ ਇਹਨਾਂ ਦੀ ਤਾਂ ਮੌਤ ਹੋ ਜਾਂਦੀ ਹੈ, ਇਹਨਾਂ ਦੀ ਵੀ ਇੱਕ ਸਮਾਂ ਆਉਂਦਾ ਹੈ ਜਦੋਂ ਮੌਤ ਹੁੰਦੀ, ਜਿਵੇਂ ਮਨੁੱਖਾਂ ਦੀ ਮੌਤ ਹੁੰਦੀ, ਸਮਾਂ ਪੈ ਕੇ ਇਹਨਾਂ ਦੀ ਮੌਤ ਹੁੰਦੀ। ਮਹਾਰਾਜ ਕਹਿੰਦੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ। ਚਾਹੇ ਕਿੰਨੇ ਵੱਡੇ ਨੇ ਧਰਮ ਰਾਜੇ ਕੋਲ, ਹਿਸਾਬ ਤਾਂ ਇਹਨਾਂ ਨੂੰ ਵੀ ਦੇਣਾ ਪੈਂਦਾ ਜਾ ਕੇ, ਇਹਨਾਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਇਹਨਾਂ ਨੂੰ ਭੁਗਤਣੀਆਂ ਪੈਂਦੀਆਂ ਜਾ ਕੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੈਸੇ ਤੋਹ ਤਾਰ ਹੈ ਸੁਨ ਜੜ। ਜੜ ਮਤਲਬ ਮੂਰਖ, ਉਹ ਮੂਰਖ ਇਹ ਬੰਦਿਆ, ਉਹ ਤੈਨੂੰ ਕਿਵੇਂ ਤਾਰ ਸਕਦਾ ਕੋਈ? ਆਪ ਡੁੱਬਿਓ ਭਵ ਸਾਗਰ। ਜਿਹੜਾ ਆਪ ਹੀ ਭਵ ਸਾਗਰ ਦੇ ਵਿੱਚ ਡੁੱਬ ਗਿਆ ਹੈ, ਉਹ ਤੈਨੂੰ ਕਿਵੇਂ ਤਾਰ ਸਕਦਾ? ਤੈਨੂੰ ਇੰਨੀ ਗੱਲ ਦੀ ਸਮਝ ਨਹੀਂ ਹੈ ਕਿ ਪਰਮਾਤਮਾ ਤੋਂ ਬਿਨਾਂ ਮੈਂ ਹੋਰ ਕਿਹਨੂੰ ਮੰਨੀ ਜਾ ਰਿਹਾ, ਇੱਧਰ ਉੱਧਰ ਭਟਕ ਰਿਹਾ? ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਿਹੜਾ ਜਾ ਕੇ ਮੰਨਣਾ ਹੈ, ਪਹਿਲਾਂ ਦੇਖ ਲਓ ਕਿ ਇਹ ਡੁੱਬਿਆ ਹੋਇਆ ਕਿ ਤਰਿਆ ਹੋਇਆ। ਲੋਕ ਤਾਂ ਡੁੱਬਿਆ ਹੋਇਆ ਨੂੰ ਹੀ ਜਾ ਕੇ ਮੱਥੇ ਟੇਕੀ ਜਾਂਦੇ ਨੇ, ਵਿਸ਼ਿਆਂ ਚ ਡੁੱਬਿਆ, ਵਿਕਾਰਾਂ ਚ ਡੁੱਬਿਆ, ਮਾਇਆ ਚ ਖੱਜਤ ਹੋਇਆ ਬੈਠਾ, ਉਹ ਵੱਖਰੀ ਗੱਲ ਹੈ ਵੀ ਇਹਦੇ ਕੋਲ ਕਿਸੇ ਕੋਲ ਵੀ ਸ਼ਕਤੀਆਂ ਨੇ ਜਾਂ ਰਿੱਧੀਆਂ ਸਿੱਧੀਆਂ ਨੇ, ਪਰ ਅਕਾਲ ਪੁਰਖ ਤਾਂ ਨਹੀਂ ਬਣ ਗਿਆ ਕੋਈ ਬੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕੋਈ ਵੀ ਹੈ ਦੁਨੀਆਂ ਦੇ ਅੰਦਰ ਵਾਹਿਗੁਰੂ ਨੂੰ ਛੱਡ ਕੇ ਬਾਕੀ ਸਾਰੇ ਜਾਣੇ ਡੁੱਬੇ ਹੋਏ ਨੇ, ਇਹ ਤਾਂ ਆਪਣੇ ਸਾਹਮਣੇ ਠੀਕ ਹੈ ਕਿ ਹਰੇਕ ਬੰਦਾ ਵੱਡਾ ਹੈ, ਕੋਈ ਅਵਤਾਰ ਹੈ ਆਪਣੇ ਸਾਹਮਣੇ ਵੱਡਾ ਹੈ, ਪਰ ਮਹਾਰਾਜ ਜੀ ਸਾਹਮਣੇ ਤਾਂ ਕੋਈ ਵੱਡਾ ਨਹੀਂ ਹੈ। ਮਹਾਰਾਜ ਕੋਲੋਂ ਤਾਂ ਸਾਰੇ ਆ ਕੇ ਕਲਿਆਣ ਮੰਗਦੇ ਨੇ ਕਿ ਸਾਡਾ ਭਲਾ ਵੀ ਹੋ ਜਾਵੇ ਜੀ, ਤੇ ਸਾਡੇ ਤੇ ਵੀ ਕਿਤੇ ਕਿਰਪਾ ਕਰ ਦਿਓ। ਛੁਟਿਓ ਕਾਲ ਫਾਸ ਤੇ ਤਬ ਹੀ ਗਹੋ ਸਰਨ ਜਗਤਾਗਰ। ਜਗਤਾਗਰ ਜੋ ਪਰਮੇਸ਼ੁਰ ਆ, ਸਾਰੇ ਜਗਤ ਦਾ ਆਸਰਾ ਰੂਪ ਹੈ। ਕਾਲ ਜਾਲ ਤੋਂ ਤੁਸੀਂ ਉਦੋਂ ਹੀ ਬਚ ਸਕਦੇ ਹੋ, ਮੌਤ ਦੇ ਜਾਲ ਤੋਂ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਓਗੇ। ਹੋਰ ਕਿਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈ। ਹੋਰ ਸਾਰੇ ਜਾਣੇ ਜਿਹੜੇ ਨੇ, ਉਹ ਤਾਂ ਆਪ ਹੀ ਵਿਚਾਰੇ ਡੁੱਬਣ ਨੂੰ ਤਿਆਰ ਹੋਏ ਬੈਠੇ ਨੇ, ਤੁਹਾਨੂੰ ਉਹਨਾਂ ਨੇ ਕਿਸੇ ਨੇ ਕੀ ਤਾਰਨਾ? ਅਸਲ ਕਾਰਨ ਇਹ ਹੈ ਕਿ ਸੰਸਾਰ ਨੂੰ ਡੁੱਬਣ ਜਾਂ ਤਰਨ ਨਾਲ ਕੋਈ ਮਤਲਬ ਨਹੀਂ ਹੈ। ਸੰਸਾਰ ਨੂੰ ਚਾਹੀਦੇ ਨੇ ਪਦਾਰਥ, ਤੇ ਪਦਾਰਥ ਦੇਵਤੇ ਸੁਤੇ ਸਿੱਧੀ ਦੇ ਦਿੰਦੇ ਨੇ। ਜਿਹੜਾ ਮਰਜ਼ੀ ਪਦਾਰਥ ਮੰਗ ਲਓ ਦੇਵਤਿਆਂ ਤੋਂ, ਹੋਰ ਨਿੱਕੀਆਂ ਨਿੱਕੀਆਂ ਕਰਾਮਾਤਾਂ, ਬਥੇਰੀਆਂ ਗੱਲਾਂ ਬਾਤਾਂ। ਸੋ ਜਦੋਂ ਭਗਤ ਨਾਮਦੇਵ ਨੇ ਦੇਵੀ ਪ੍ਰਗਟ ਕੀਤੀ, ਇਹਦੇ ਮੈਨੂੰ ਮੁਕਤੀ ਦੀ ਦਾਤ ਦਿਓ, ਉਹ ਕਹਿੰਦੀ ਮੁਕਤੀ ਨਹੀਂ ਮੈਂ ਦੇ ਸਕਦੀ, ਹੋਰ ਜੋ ਮਰਜ਼ੀ ਮੰਗ ਲੈ, ਮੁਕਤੀ ਸਿਰਫ ਵਾਹਿਗੁਰੂ ਹੀ ਦੇ ਸਕਦੇ ਨੇ। ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਸੋ ਇਸ ਕਰਕੇ ਭਾਈ ਭਗੀਰਥ ਨੇ ਵੀ ਦੇਵੀ ਤੋਂ, ਕਾਲੀ ਤੋਂ ਮੰਗਿਆ ਮੁਕਤੀ ਦਾ ਵਰ। ਕਾਲੀ ਕਹਿਣ ਲੱਗੀ ਮੁਕਤੀ ਨਹੀਂ ਹੈ ਮੇਰੇ ਪਾਸ, ਮੁਕਤੀ ਤਾਂ ਅਕਾਲ ਪੁਰਖ ਹੀ ਦੇ ਸਕਦੇ ਜੀਵ ਨੂੰ, ਮੁਕਤੀ ਤੋਂ ਤਾਂ ਹਰੇਕ ਕੋਈ ਜਵਾਬ ਦੇ ਜਾਂਦਾ, ਭਾਵੇਂ ਕਿਸੇ ਨੂੰ ਗੁੱਸਾ ਕਰਨ ਲੱਗੇ ਇਸ ਗੱਲ ਦਾ, ਭਾਵੇਂ ਗਿਲਾ ਹੋਵੇ। ਤੁਸੀਂ ਅਵਤਾਰਾਂ ਨੂੰ ਮਿਲ ਕੇ ਦੇਖ ਲਓ, ਵਿਸ਼ਨੂੰ ਬ੍ਰਹਮਾ ਹੁਣਾਂ ਨੂੰ ਪ੍ਰਗਟ ਕਰਕੇ ਉਹਨਾਂ ਨੂੰ ਗੱਲ ਕਰ ਲਓ ਵੀ ਮੁਕਤ ਕਰੇਗਾ ਮੈਨੂੰ, ਉਹ ਪਹਿਲਾਂ ਹੀ ਜਵਾਬ ਦੇਣ ਵੀ ਇਹ ਗੱਲ ਨਾ ਕਰੀ, ਮੈਂ ਤੈਨੂੰ ਹੋਰ ਜੋ ਕਹੇ ਸੋਨੇ ਦੀਆਂ ਪੇਟੀਆਂ ਭਰ ਕੇ ਦੇਣਾ, ਨੋਟ ਦੇਣਾ, ਪਦਾਰਥ ਦੇਣਾ, ਬੱਚਾ ਦੱਸ ਹੋਰ ਤੈਨੂੰ ਦੁਨੀਆਂ ਦਾ ਕੀ ਚਾਹੀਦਾ? ਪਰ ਮੁਕਤੀ ਜੇ ਚਾਹੀਦੀ ਹੈ ਉਹ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੀ ਅਧਿਕਾਰ ਹੈ, ਬਸ ਮੁਕਤੀ ਗੁਰੂ ਗ੍ਰੰਥ ਸਾਹਿਬ ਦੇ ਸਕਦੇ। ਗੁਰੂ ਨਾਨਕ ਦੇਵ ਜੀ ਮੁਕਤੀ ਦੇ ਸਕਦੇ ਨੇ, ਅੱਗੋਂ ਪਹਿਲਾਂ ਹੀ ਜਵਾਬ ਹੋ ਜਾਂਦਾ ਹਰੇਕ ਦਾ। ਤਾਂ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਰਮ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ, ਕਿਸੇ ਤੋਂ ਹੋਰ ਜਾ ਕੇ ਮੁਕਤੀ ਨਾ ਮੰਗਿਓ, ਵਾਹਿਗੁਰੂ ਤੋਂ ਸਦਾ ਹੀ ਮੁਕਤ ਮੰਗੋ ਕਿ ਮਹਾਰਾਜ ਮਿਹਰ ਕਰੋ, ਮੇਰੇ ਬੰਧਨ ਕੱਟੋ। ਖਿਆਲ ਪਾਤਸ਼ਾਹੀ ਦਸਵੀਂ ਖਿਆਲ, ਇਹ ਇੱਕ ਗੀਤ ਦਾ ਹਿੱਸਾ ਹੈ, ਇਹਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਟੱਪਾ, ਜਾਂ ਤਾਂ ਟੱਪਾ ਵੀ ਹੁੰਦਾ ਇਹ ਖਿਆਲ, ਇਹਨੂੰ ਗਾਉਣਾ ਇਸ ਤਰੀਕੇ ਦੇ ਨਾਲ, ਜਾਂ ਕਹਿੰਦੇ ਸੱਦ। ਦਸਵੇਂ ਪਾਤਸ਼ਾਹ ਨੇ ਸੱਦ ਇੱਕ ਜਗ੍ਹਾ ਹੋਰ ਵੀ ਉਚਾਰਨ ਕੀਤੀ ਹੈ। ਸੋ ਜਦੋਂ ਲੱਖੀ ਜੰਗਲ ਗਏ ਸੀ ਦਸਵੇਂ ਪਾਤਸ਼ਾਹ, ਬਲੂਆਲ ਪਿੰਡ ਦੇ ਕੋਲ ਲੱਖੀ ਜੰਗਲ ਪੈਂਦਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦਾ 1.25 ਲੱਖ ਪਾਠ ਕੀਤਾ ਸੀ। ਜਦ ਦਸਵੇਂ ਪਾਤਸ਼ਾਹ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਚਮਕੌਰ ਸਾਹਿਬ ਵੱਲੋਂ ਉੱਥੇ ਗਏ ਸੀ, ਤਾਂ ਮਹਾਰਾਜ ਨੇ ਉੱਥੇ ਸੱਦ ਉਚਾਰਨ ਕੀਤੀ ਸੀ। ਇਹ ਉਹੀ ਸੱਦ ਜਾਂ ਟੱਪਾ ਕਹਾਉਂਦਾ ਖਿਆਲ ਪਾਤਸ਼ਾਹੀ ਦਸਵੀਂ। ਇਹ 3 ਵਾਰੀ ਮਹਾਰਾਜ ਨੇ ਲਗਭਗ ਸ਼ਬਦ ਉਚਾਰਨ ਕੀਤਾ। ਮਹਾਰਾਜ ਤਾਂ ਜਦੋਂ ਵੀ ਕੋਈ ਸੱਚਖੰਡ ਨੂੰ ਜਾਂਦਾ ਸੀ ਤਾਂ ਹਮੇਸ਼ਾ ਇਸੇ ਹੀ ਕਿਹਾ ਕਰਦੇ ਸੀ। ਪੁਰਾਤਨ ਟੀਕਿਆਂ ਵਿੱਚ ਗਿਆਨੀ ਨਾਰਾਇਣ ਸਿੰਘ ਜੀ ਮਜੰਗਾਂ ਵਾਲਿਆਂ ਜਿਹਨਾਂ ਦਸਮ ਦਾ ਟੀਕਾ ਕੀਤਾ, ਉਹਨਾਂ ਤਾਂ ਸਾਹਿਬਜ਼ਾਦਿਆਂ ਵੇਲੇ ਲਿਖਿਆ, ਜਾਂ ਸਾਹਿਬਜ਼ਾਦੇ ਦੋਵੇਂ ਸ਼ਹੀਦ ਹੋ ਗਏ ਤਾਂ ਉਹਨਾਂ ਦੀਆਂ ਆਤਮਾਵਾਂ ਪ੍ਰਤੀ ਇਸ ਤਰ੍ਹਾਂ ਕਿਹਾ ਕਿ ਮੇਰਾ ਵੀ ਸੁਨੇਹਾ ਦੇਣਾ ਅਕਾਲ ਪੁਰਖ, ਉਹਨਾਂ ਨੇ ਮੈਂ ਪਹਿਲੀ ਵਾਰ ਇਹ ਪੜ੍ਹਿਆ ਉਹਨਾਂ ਤੋਂ। ਸੋ ਇਸ ਕਰਕੇ ਮਾਛੀਵਾੜ ਦੇ ਜੰਗਲਾਂ ਵਿੱਚ ਵੀ ਇੱਕ ਵਾਰ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ, ਉਹਨਾਂ ਦੀਆਂ ਆਤਮਾਵਾਂ ਨੂੰ ਚਾਹੇ ਸੰਬੋਧਨ ਕੀਤਾ। ਮਹਾਂਪੁਰਸ਼ਾਂ ਨੇ ਇਹ ਕਿਹਾ ਸੀ ਜਦੋਂ ਅਚਾਨਕ ਸ੍ਰੀ ਹਜ਼ੂਰ ਸਾਹਿਬ ਰਾਗੀ ਸਿੰਘ ਮਾਰੂ ਸ਼ਬਦ ਮਾਰੂ ਰਾਗ ਦੇ ਪੜ੍ਹਨ ਲੱਗ ਪਏ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅੱਜ ਕੀ ਗੱਲ ਹੋ ਗਈ, ਬਰਾਗ ਦੇ ਸ਼ਬਦ ਪੜ੍ਹ ਰਹੇ ਨੇ ਰਾਗੀ। ਕਹਿੰਦੇ ਮਹਾਰਾਜ ਭਾਈ ਦਇਆ ਸਿੰਘ ਜੀ ਸਰੀਰ ਛੱਡ ਗਏ, ਕਹਿੰਦੇ ਬਿਨਾਂ ਦੱਸੇ ਚਲੇ ਗਏ, ਜਾਓ ਜਾ ਕੇ ਉਹਨਾਂ ਦੇ ਸਿਰਹਾਣੇ ਖੜ ਕੇ ਕਹੋ ਕਿ ਮਹਾਰਾਜ ਨੇ ਯਾਦ ਕੀਤਾ। ਤੇ ਇੱਕ ਸਿੱਖ ਨੇ ਜਾ ਕੇ ਸਿਰਹਾਣੇ ਖੜ ਕੇ ਕਿਹਾ ਭਾਈ ਸਾਹਿਬ ਮਹਾਰਾਜ ਨੇ ਯਾਦ ਕੀਤਾ। ਭਾਈ ਸਾਹਿਬ ਉੱਠ ਕੇ ਬੈਠੇ ਹੋ ਗਏ, ਆ ਗਏ ਮਹਾਰਾਜ ਕੋਲ, ਕਹਿੰਦੇ ਭਾਈ ਸਾਹਿਬ ਸਾਨੂੰ ਦੱਸੇ ਵੀ ਨਹੀਂ ਚਲੇ ਗਏ। ਕਹਿੰਦੇ ਮਹਾਰਾਜ ਆਪ ਤਾਂ ਅੰਤਰਜਾਮੀ ਹੋ, ਸਭ ਜਾਣੀ ਜਾਣੋ ਜੀ। ਸਤਿਗੁਰੂ ਨੂੰ ਬੜਾ ਚਾਓ ਸੀ, ਮਹਾਰਾਜ ਨੇ ਕਿਹਾ ਸੀ ਨਾ ਦਵੈਤ ਏਕ ਰੂਪ ਹੋਏ ਗਏ। ਫਿਰ ਇਹ ਵੀ ਕਿਹਾ ਸੀ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਦਸਵੇਂ ਪਾਤਸ਼ਾਹ ਦੀ ਵੀ ਉਹੀ ਅਵਸਥਾ ਬਣੀ ਇੱਥੇ, ਜਿਹੜੀ 5ਵੇਂ ਪਾਤਸ਼ਾਹ ਦੀ ਅਵਸਥਾ ਲਾਹੌਰ ਵਿੱਚ ਬਣੀ 4ਥੇ ਪਾਤਸ਼ਾਹ ਨਾਲ ਵਿਛੜਨ ਕਰਕੇ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੇ ਨਿਆਈ। ਕਹਿੰਦੇ ਭਾਈ ਦਿਆ ਸਿਆ ਸੱਚਖੰਡ ਜਾਓਗੇ ਨਾ ਤਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਸਾਡਾ ਵੀ ਸੁਨੇਹਾ ਸੁਣਾ ਦਿਓ। ਸਾਡਾ ਜੀ ਨਹੀਂ ਲੱਗਦਾ, ਅਸੀਂ ਸਿਰਫ ਉਹਨਾਂ ਦਾ ਹੁਕਮ ਮੰਨ ਕੇ ਕਾਰਜ ਕਰਨ ਸੰਸਾਰ ਚ ਆਏ ਹਾਂ, ਪਰ ਸਾਡਾ ਮਨ ਤਾਂ ਹਮੇਸ਼ਾ ਸੱਚਖੰਡ ਚ ਉਹਨਾਂ ਦੇ ਚਰਨਾਂ ਚ ਹੀ ਪਿਆ ਰਹਿੰਦਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਸਾਡਾ ਮਰੀਜ਼ਾਂ ਦਾ ਹਾਲ ਸਾਡੇ ਪਿਆਰੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਨੂੰ ਕਹਿ ਦੇਣਾ। ਜਿਹੜੇ ਤਾਂ 5ਵੇਂ ਪਾਤਸ਼ਾਹ ਵੇਲੇ ਜਿਵੇਂ ਭਾਈ ਗੁਰਦਾਸ ਜੀ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਹਾਂ ਲਿਖਿਆ ਤਾਂ ਹੋਇਆ ਨਹੀਂ ਇਹਦੇ ਉੱਤੇ ਮਹੱਲਾ ਚੌਥਾ ਮਹੱਲਾ ਪਹਿਲਾ, ਤੇ ਤੁਸੀਂ ਝੱਟ ਲਿਖਾ ਦਿੰਦੇ ਮੈਨੂੰ ਸਲੋਕ ਮਹੱਲਾ ਪਹਿਲਾ, ਸੁਜਾ ਮਾਰੂ ਮਹੱਲਾ 5ਵਾਂ ਤੀਜਾ, ਤੁਹਾਨੂੰ ਪਛਾਣ ਕਿਵੇਂ ਆ ਜਾਂਦੀ? ਮਹਾਰਾਜ 5ਵੇਂ ਪਾਤਸ਼ਾਹ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜਿਵੇਂ ਬੱਚਾ ਬਾਹਰ ਖੇਡਦਾ, ਸਾਰੇ ਰਿਸ਼ਤੇਦਾਰ ਆਏ ਹੋਏ ਘਰ, ਬਾਹਰ ਬੱਚੇ ਖੜੇ ਨੂੰ ਪੁੱਛੋ ਆਵਾਜ਼ ਕਿਹਦੀ ਹੈ, ਉਹ ਕਹਿੰਦੇ ਮੇਰਾ ਚਾਚਾ, ਆਵਾਜ਼ ਕਿਹਦੀ ਹੈ, ਇਹ ਮੇਰੇ ਨਾਨੇ ਦੀ ਆਵਾਜ਼ ਹੈ, ਆਵਾਜ਼ ਕਿਹਦੀ ਹੈ, ਆਹ ਕਿਹਦੀ ਹੈ। ਕਹਿੰਦੇ ਜਦੋਂ ਉਹਦਾ ਪਿਤਾ ਬੋਲੇਗਾ ਤਾਂ ਉਹ ਕਹੇਗਾ ਇਹ ਮੇਰੇ ਪਿਤਾ ਜੀ ਹੈ, ਕਹਿੰਦਾ ਨਾ, ਕਹਿੰਦੇ ਹਾਂ ਮਹਾਰਾਜ। ਕਹਿੰਦੇ ਬੱਚੇ ਨੂੰ ਆਪਣੇ ਪਿਤਾ ਦੀ ਆਵਾਜ਼ ਦੀ ਪਛਾਣ ਹੁੰਦੀ ਹੈ, ਇਸੇ ਤਰ੍ਹਾਂ ਭਾਈ ਸਾਨੂੰ ਪਛਾਣ ਹੈ। ਜਦ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਡੇ ਸਾਹਮਣੇ ਸਾਨੂੰ ਪਤਾ ਲੱਗ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਇਹ ਬਾਣੀ ਗੁਰੂ ਅੰਗਦ ਦੇਵ ਜੀ ਦੀ ਹੈ, ਇਹ ਬਾਣੀ ਗੁਰੂ ਅਮਰਦਾਸ ਜੀ। ਟਕਸਾਲ ਦੇ ਵਿੱਚ ਇੱਕ ਬਾਬਾ ਲਾਹੌਰਾ ਸਿੰਘ ਜੀ ਹੋਏ ਨੇ, ਉਹਨਾਂ ਨੇ 1000 ਦੇ ਕਰੀਬ ਪਾਠੀ ਬਣਾਇਆ ਆਪਣੀ ਜ਼ਿੰਦਗੀ 'ਚ, ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਮਹਾਂਪੁਰਸ਼ ਦੱਸਿਆ ਕਰਦੇ ਸੀ, ਕਹਿੰਦੇ ਉਹਨਾਂ ਨੂੰ ਪੁੱਛਣਾ ਇੱਕ ਪੰਗਤੀ ਪੜ੍ਹ ਕੇ, ਬਾਬਾ ਜੀ ਇਹ ਪੰਗਤੀ ਕਿਹੜੇ ਪਾਤਸ਼ਾਹ ਦੀ ਹੈ? ਉਹ ਫੱਟ ਦੱਸ ਦਿੰਦੀ, ਇਹ ਚੌਥੇ ਪਾਤਸ਼ਾਹ ਦੀ ਪੰਗਤੀ ਹੈ ਭਾਈ, ਕਿਉਂਕਿ ਪਛਾਣ ਹੋ ਜਾਂਦੀ ਬੱਚਿਆਂ ਨੂੰ। ਬਾਣੀ ਜਿਹੜਾ ਰੋਜ਼ ਪੜ੍ਹਨ ਵਾਲਾ, ਜਿਨ੍ਹਾਂ ਨੇ ਇੰਨੇ ਇੰਨੇ ਪਾਠ ਕਰਨੇ ਨੇ, ਜਿਨ੍ਹਾਂ ਦਾ ਪਿਆਰ ਹੈ ਗੁਰਬਾਣੀ ਨਾਲ, ਉਹਨਾਂ ਨੂੰ ਤਾਂ ਗੁਰਬਾਣੀ ਵਿੱਚ ਇਉਂ ਪਤਾ ਲੱਗ ਜਾਂਦਾ ਵੀ ਇੱਕ ਚੌਲ ਦਾ ਦਾਣਾ ਕੱਢ ਕੇ ਦੇਖ ਲਈ ਨਾ ਵੀ ਚੌਲ ਬਣ ਗਏ ਸਾਰੇ। ਲੋਕ ਕਹਿੰਦੇ ਆ ਨਾ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ, ਇਹ ਐਂ ਨਹੀਂ। ਮੈਂ ਕਹਿੰਦਾ ਉਹ ਆਪਣੇ ਪਿਓ ਦੇ ਪੋਤੇ ਨਹੀਂ ਹੈਗੇ। ਤੁਸੀਂ ਸਾਨੂੰ ਮਾੜੀ ਜੀ ਕਿਤੋਂ ਬਾਣੀ ਸੁਣਾ ਦਿਓ ਦਸਮ ਦੀ, ਤੁਸੀਂ ਕਿਤੋਂ ਵੀ ਸੁਣਾ ਦਿਓ, ਮੈਂ ਫੱਟ ਦੱਸ ਦੂੰਗਾ ਵੀ ਆਹ ਬਾਣੀ ਦਸਵੇਂ ਪਾਤਸ਼ਾਹ ਦੀ ਹੈ ਕਿ ਨਹੀਂ ਹੈ। ਕਿਉਂਕਿ ਉਹਦੇ ਵਿੱਚੋਂ ਜਿਹੜੀ ਵਾਈਬ੍ਰੇਸ਼ਨ ਆਉਂਦੀਆਂ ਨੇ, ਤਰੰਗਾਂ ਆਉਂਦੀਆਂ ਮੇਰੇ ਵੱਲ ਨੂੰ, ਉਹ ਜਿਹੜਾ ਉਹਨਾਂ ਵਿੱਚ ਪਿਆਰ ਹੈ, ਜੋ ਉਹਨਾਂ 'ਚ ਰਸ ਹੈ ਜਿਹੜਾ, ਉਹ ਫੱਟ ਦੱਸ ਦੂੰਗਾ ਇਹ ਕਿਹਦੀ ਬਾਣੀ ਹੈ। ਬਾਹਰੋਂ ਕਿਸੇ ਨੇ ਬਾਹਰੋਂ ਉਚਾਰਨ ਕੀਤੀ, ਉਹ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਬਾਣੀ, ਇਹਦਾ ਮਤਲਬ ਤੁਹਾਡਾ ਪਿਆਰ ਨਹੀਂ, ਤੁਹਾਨੂੰ ਆਪਣੇ ਪਿਤਾ ਦਾ ਪਛਾਣ ਹੀ ਨਹੀਂ ਤੁਹਾਨੂੰ ਆਪਣੇ ਪਿਤਾ ਦੀ, ਜਿਹੜੇ ਇਹ ਗੱਲਾਂ ਕਹਿੰਦੇ ਨੇ। ਦਸਵੇਂ ਪਾਤਸ਼ਾਹ ਦਾ ਸ਼ਬਦ ਸੁਣ ਕੇ ਜਿਹੜਾ ਕਹਿੰਦਾ ਮਹਾਰਾਜ ਦੀ ਬਾਣੀ ਨਹੀਂ, ਇਹਦਾ ਮਤਲਬ ਉਹ ਆਪਣੇ ਪਿਓ ਦਾ ਪੁੱਤਰ ਹੀ ਹੈ ਨੀਗਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਭਾਈ ਵਾਹਿਗੁਰੂ ਨੂੰ ਸਾਡਾ ਵੀ ਹਾਲ ਕਿਹੋ, ਹੂੰ ਭਾਵੇਂ ਇੱਕ ਨੇ, ਇੱਕ ਰੂਪ ਨੇ, ਮਿਲੇ ਹੋਏ ਨੇ ਆਪਸ ਦੇ ਵਿੱਚ, ਪਰ ਇੱਕ ਬਾਹਰਲੀ ਦਸ਼ਾ ਨੂੰ ਕਥਨ ਕਰਨਾ ਹੁੰਦਾ, ਇੱਕ ਹੁੰਦੀ ਅੰਦਰਲੀ ਅਵਸਥਾ। ਉਹ ਚ ਤਾਂ ਕਹਿੰਦੇ ਨੇ ਕੌਣ ਜਾਣੇ ਪੀਰ ਪਰਾਈ, ਜਿਹੜੀ ਮੇਰੇ ਹਿਰਦੇ ਚ ਵੇਦਨਾ ਹੈ ਉਹਨੂੰ ਮੈਂ ਪ੍ਰਗਟ ਕਿਵੇਂ ਕਰਾਂ, ਹੁਣ ਸ਼ਬਦ ਰਾਹੀਂ ਉਹ ਕਰਨੀ ਹੈ। ਅੰਦਰਲੀ ਪੀੜਾ ਨੂੰ ਕੌਣ ਜਾਣ ਸਕਦਾ, ਵੈਸੇ ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਰਜਾਈਆਂ ਉੱਪਰ ਲੈ ਕੇ ਸਰਦੀਆਂ ਚ ਸੌਣਾ ਮੈਨੂੰ ਰੋਗ ਲੱਗਦਾ। ਇੱਕ ਵਿਛੋੜੇ ਦੀ ਦਸ਼ਾ ਦਾ ਅਨੁਭਵ ਕਰਾ ਰਹੇ ਨੇ, ਤੁਸੀਂ ਤਾਂ ਆਰਾਮ ਨਾਲ ਸੌਂ ਜਾਂਦੇ ਹੋ ਨਾ ਰਜਾਈਆਂ ਲੈ ਕੇ, ਕਹਿੰਦੇ ਮੈਨੂੰ ਤਾਂ ਇਉਂ ਸੌਣਾ ਵੀ ਔਖਾ ਲੱਗਦਾ, ਕਦੋਂ ਵਾਹਿਗੁਰੂ ਦੇ ਦੇਸ਼ ਜਾਵਾਂਗੇ, ਕਦੋਂ ਸੱਚਖੰਡ ਜਾਵਾਂਗੇ। ਨਾਗ ਨਿਵਾਸਾਂ ਦੇ ਰਹਿਣਾ, ਨਿਵਾਸਾਂ ਜਿਹੜਾ ਘਰ ਵਿੱਚ ਰਹਿਣਾ, ਮਹਿਲਾਂ ਵਿੱਚ ਰਹਿਣਾ ਹੈ, ਇਹ ਤਾਂ ਐਂ ਜਿਵੇਂ ਬੰਦਾ ਸੱਪ ਦੀ ਖੱਡ ਦੇ ਕੋਲ ਰਹੇ, ਨਾਗਾਂ ਦੇ ਵਿੱਚ ਰਹੇ, ਸੱਪਾਂ ਦੇ ਵਿੱਚ ਰਹੇ, ਕਹਿੰਦੇ ਮੈਨੂੰ ਤਾਂ ਭਾਉਂਦਾ ਹੀ ਨਹੀਂ। ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਨੂੰ ਹੀ ਚੰਗਾ ਮੰਨਦਾ ਮੈਂ ਤਾਂ। ਸੂਲ ਸੁਰਾਹੀ ਖੰਜਰ ਪਿਆਲਾ, ਗਰਮੀਆਂ ਦੇ ਦਿਨਾਂ ਚ ਸੁਰਾਹੀਆਂ ਚ ਲੋਕ ਠੰਡਾ ਪਾਣੀ ਪੀਂਦੇ ਨੇ, ਕਹਿੰਦੇ ਮੈਨੂੰ ਤਾਂ ਉਹ ਸੂਲ ਵਾਂਗੂ ਚੁਭਦੀ, ਠੰਡਾ ਪਾਣੀ ਵੀ ਸੂਲ ਵਾਂਗੂ ਚੁਭਦਾ, ਉਹ ਵੀ ਨਹੀਂ ਮੈਨੂੰ ਪਸੰਦ। ਖੰਜਰ ਪਿਆਲਾ, ਜਿਹੜਾ ਪਿਆਲਾ ਉਹ ਖੰਜਰ ਦੀ ਤਰ੍ਹਾਂ ਲੱਗਦਾ, ਜਿਵੇਂ ਖੰਜਰ ਤਿੱਖਾ ਹੁੰਦਾ। ਬਿੰਗ ਕਸਾਈਆਂ ਦਾ ਸਹਿਣਾ, ਬਿੰਗਾ ਛੁਰਾ ਹੁੰਦਾ ਕਸਾਈਆਂ ਦਾ, ਜਦੋਂ ਇੱਕ ਵਾਰੀ ਮਾਰ ਦੇਣ ਫਿਰ ਨਿਕਲਦਾ ਨਹੀਂ, ਤੜਫ ਤੜਫ ਕੇ ਜੀਵ ਮਰਦਾ। ਕਈਆਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਮਾਰਿਆ ਜਾਂਦਾ ਬੱਕਰੇ ਆਦਿਕ ਨੂੰ, ਇੱਕ ਵਾਰੀ ਜ਼ੋਰ ਨਾਲ ਛੁਰਾ ਗਲ 'ਚ ਮਾਰ ਕੇ ਬੱਕਰਾ ਸੁੱਟ ਦਿੰਦੇ ਨੇ, ਫਿਰ ਉਹ ਹੌਲੀ ਹੌਲੀ ਤੜਫ ਤੜਫ ਕੇ ਮਰਦਾ।